ਸੋ ਮਹਾਰਾਜ ਕਹਿਣ ਲੱਗੇ ਭਾਈ ਮਲ ਵਿਛਾਈ ਗੁਰਮੁਖਾ, ਹਰ ਬੰਦੇ ਦੇ ਅੰਦਰ ਬੇਚੈਨੀ ਚੱਲ ਰਹੀ ਹੈ। ਇੱਕ ਸਿਰਫ ਨਾਮ ਜਪਣ ਵਾਲਾ ਬੰਦਾ ਜਿਸ ਦਾ ਮਨ ਜਿਹੜਾ ਹੈ ਪ੍ਰਸੰਨ ਰਹਿੰਦਾ ਹੈ, ਕਿਉਂਕਿ ਉਹਦਾ ਕੌਲ ਹਿਰਦਾ ਕੌਲ ਖਿੜ ਗਿਆ, ਉਹਦਾ ਮੂੰਹ ਉੱਪਰ ਨੂੰ ਹੋ ਗਿਆ ਅਤੇ ਉਹਦੀ ਵਾਈਬ੍ਰੇਸ਼ਨ ਦੇ ਨਾਲ ਉਹਨੂੰ ਸਦਾ ਹੀ ਖਿੜਦਾ ਰਹਿੰਦਾ, ਉਹ ਉਦਾਸੀ 'ਚ ਨਹੀਂ ਆਉਂਦਾ, ਉਹ ਚੋਰੀਆਂ ਦੀ ਜ਼ਿੰਦਗੀ ਬਤੀਤ ਨਹੀਂ ਕਰਦਾ, ਉਹ ਫਰਸਟ੍ਰੇਸ਼ਨ ਦੀ ਜ਼ਿੰਦਗੀ 'ਚ ਨਹੀਂ ਆਉਂਦਾ, ਉਹਦਾ ਮਨ ਖਿੜਿਆ ਰਹਿੰਦਾ। ਨਾਨਕ ਭਗਤਾਂ ਸਦਾ ਵਿਕਾਸ, ਆਲਵੇਜ਼ ਖੇੜਾ, ਸਦਾ ਖੇੜਾ ਉਹਨਾਂ ਦੇ ਚਿੱਤ ਵਿੱਚ ਹੁੰਦਾ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ, ਵਾਹਿਗੁਰੂ ਦੇ ਨਾਲ ਜੁੜੇ ਹੋਏ ਭਗਤੀ ਕਰਦੇ। ਸੁਣੋ ਭਾਵ ਕਾ ਨਾਸ, ਸੋ ਕਹਿਣ ਲੱਗੇ ਕਲੇਸ਼ਾਂ ਨੂੰ ਸਮਝ ਪਹਿਲਾਂ। ਸੰਸਾਰ ਦੇ ਅੰਦਰ ਬੜੇ ਕਲੇਸ਼ ਨੇ, ਜੇ ਉਹਨਾਂ ਨੂੰ ਸਮਝ ਕੇ ਅਸੀਂ ਚੱਲੀਏ ਤਾਂ ਇੱਥੇ ਵੀ ਮੁੱਖ ਉਜਲਾ ਹੁੰਦਾ ਹੈ, ਦਰਗਾਹ ਵਿੱਚ ਵੀ ਜਾ ਕੇ ਮੁੱਖ ਉਜਲਾ ਹੁੰਦਾ। ਤਾਂ ਕਲੇਸ਼ ਇਹ ਨੇ ਕਿ ਪਹਿਲਾਂ ਇਹ ਮਨ ਦੇ ਅੰਦਰ ਇੱਕ ਹਨੇਰਾ ਛਾਇਆ ਹੋਇਆ, ਚਾਨਣਾ ਨਹੀਂ ਹੈ, ਪ੍ਰਕਾਸ਼ ਨਹੀਂ ਹੈ ਇਹਦੇ ਅੰਦਰ। ਜਿਵੇਂ ਬਾਹਰਲੀਆਂ ਅੱਖਾਂ ਨੇ ਜਿਹਨਾਂ ਨਾਲ ਸੰਸਾਰ ਨੂੰ ਦੇਖਦਾ, ਐਵੇਂ ਜਿਵੇਂ ਇੱਕ ਅੱਖਾਂ ਐਸੇ ਤਰ੍ਹਾਂ ਅੰਦਰ ਨੇ ਜਿਹਨਾਂ ਨੂੰ ਦਿਲ ਨੇਤਰ ਕਹਿੰਦੇ ਨੇ। ਜਿਹੋ ਜਿਹੇ ਕੰਨ ਇਸ ਦੇ ਬਾਹਰ ਨੇ, ਇਹੋ ਜਿਹੇ ਹੀ ਕੰਨ ਇਹਦੇ ਅੰਦਰ ਨੇ ਜਿਹਨਾਂ ਨੂੰ ਦੇਵ ਸਰਵਣ ਕਹਿੰਦੇ ਨੇ। ਜਿਸ ਤਰ੍ਹਾਂ ਦੀ ਜ਼ਬਾਨ ਰਸ ਮਾਣਦੀ ਹੈ ਬਾਹਰਲੀਆਂ ਚੀਜ਼ਾਂ ਦਾ, ਇਸ ਤਰ੍ਹਾਂ ਦੇ ਨਾਲ ਇਹਦੇ ਅੰਦਰ ਦੇਵ ਰਸਨਾ ਹੈ। ਜਦੋਂ ਦੇਵ ਰਸਨਾ ਪ੍ਰਗਟ ਹੋ ਜਾਵੇ ਤਾਂ ਇਹਦਾ ਵਚਨ ਵੀ ਸੱਤ ਹੋਣਾ ਸ਼ੁਰੂ ਹੋ ਜਾਂਦਾ ਹੈ, ਅਤੇ ਨਾਲ ਜੋ ਦੇਵ ਰਸ ਨੇ ਨਾਮ ਦੇ ਰਸ, ਉਹਨਾਂ ਨੂੰ ਮਾਨਣ ਦੀ ਇਹਦੇ ਸਮਰੱਥਾ ਆ ਜਾਂਦੀ। ਇਸੇ ਤਰ੍ਹਾਂ ਨਾਲ ਪ੍ਰੇਮੀਆਂ ਜਿਸ ਤਰ੍ਹਾਂ ਬਾਹਰਲੀ ਨਾਸਕਾ ਸੁਗੰਧੀ ਲੈਂਦੀ ਹੈ, ਦੁਰਗੰਧੀ ਮਹਿਸੂਸ ਹੁੰਦੀ ਹੈ, ਇਸੇ ਤਰ੍ਹਾਂ ਅੰਦਰ ਵੀ ਇਸ ਦੇ ਇੱਕ ਦਿਵ ਨਾਸਕਾ ਹੈ ਜਿਸ ਦੇ ਅੰਦਰ ਸੁਗੰਧੀ ਹਰ ਵਕਤ ਕਾਇਮ ਰਹਿੰਦੀ ਹੈ। ਜਿਸ ਤਰ੍ਹਾਂ ਦੇ ਨਾਲ ਇਸ ਦੇ ਬਾਹਰ ਸਪਰਸ਼ ਕਰਨ ਦੀਆਂ ਇੰਦਰੀਆਂ ਨੇ, ਇਸੇ ਤਰ੍ਹਾਂ ਦੇ ਨਾਲ ਇਸ ਦੇ ਅੰਦਰ ਦਿਵ ਸਪਰਸ਼ ਹੈ। ਉਹ ਦਿਵ ਸਪਰਸ਼ ਜਦੋਂ ਪੈਦਾ ਹੋ ਜਾਵੇ ਤਾਂ ਇਹਨੂੰ ਇੰਨਾ ਆਨੰਦ ਆਉਂਦਾ ਹੈ ਕਿ ਬਾਹਰਲੇ ਕਿਸੇ ਆਨੰਦ ਦੀ ਇਸ ਨੂੰ ਆਵਸ਼ਕਤਾ ਨਹੀਂ ਰਹਿੰਦੀ। ਸੋ ਇਹ ਲੁਕੀਆਂ ਹੋਈਆਂ ਕਿਉਂ ਨੇ, ਇਹ ਪ੍ਰਗਟ ਕਿਉਂ ਨਹੀਂ ਹੁੰਦੀਆਂ? ਕਿਉਂਕਿ ਆਦਮੀ ਦੇ ਅੰਦਰ ਕੁਛ ਪਰਦੇ ਪੈ ਗਏ, ਕੁਛ ਦੋਸ਼ ਲੱਗ ਗਏ, ਕੁਛ ਹਨੇਰੇ ਛਾ ਗਏ, ਅੱਖਾਂ ਕੰਨ ਨਾਸਕਾ ਰਸਨਾ ਇਹ ਬੰਦ ਹੋ ਗਈਆਂ, ਇਹ ਪ੍ਰਗਟ ਨਹੀਂ ਹੋ ਰਹੀਆਂ, ਸਾਇਲੈਂਟ ਹੋ ਗਈਆਂ, ਕਿਉਂਕਿ ਇਹਨਾਂ ਤੋਂ ਕੰਮ ਨਹੀਂ ਲਿਆ, ਨਾ ਲੈਣ ਕਰਕੇ ਪ੍ਰਗਟ ਨਹੀਂ ਹੋਈਆਂ। ਅਤੇ ਨਾ ਮਨੁੱਖ ਨੂੰ ਕਦੇ ਰੁਚੀ ਜਾਗਦੀ ਹੈ ਵੀ ਮੈਂ ਦੇਖਾਂ ਤਾਂ ਸਹੀ ਬਈ ਅੰਦਰਲੀ ਅੱਖ ਨਾਲ ਕੀ ਦਿਸਦਾ। ਮਹਾਰਾਜ ਕਹਿੰਦੇ ਅੰਦਰਲੀ ਅੱਖ ਨਾਲ ਤੈਨੂੰ ਨਾ ਵਾਹਿਗੁਰੂ ਦਿਸਣ ਲੱਗ ਜਾਵੇ, ਜਿਹਦਾ ਕੋਈ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਪੇਖ ਨਹੀਂ, ਉਹਨੂੰ ਦੇਖਣ ਦੀ ਤਾਕਤ ਉਹਦੇ ਵਿੱਚ ਹੈ, ਇਹਨਾਂ ਅੱਖਾਂ 'ਚ ਨਹੀਂ ਹੈ, ਇਹ ਅੱਖਾਂ ਨਹੀਂ ਦੇਖ ਸਕਦੀਆਂ। ਨਾਨਕ ਸੇ ਅੱਖਣੀਆਂ ਬਿਆਨ ਜਿਹਨਾਂ ਡਸਨ ਤੋਂ ਉਹ ਮਾਫ, ਜਾਂ ਤੇਰੇ ਅੰਦਰਲੇ ਦੇਵ ਸਰਵਣ ਪ੍ਰਗਟ ਹੋ ਜਾਣੇ ਨੇ ਤਾਂ ਤੈਨੂੰ ਕੰਟੀਨਿਊਟੀ ਦੇ ਨਾਲ ਇੱਕ ਨਾਦ ਹੋ ਰਿਹਾ ਤੇਰੇ ਅੰਦਰ, ਪੰਜ ਸ਼ਬਦ ਤੁਨਕਾਰ ਤੁਨ ਤਾਂ ਬਾਜੇ ਸ਼ਬਦ ਨਿਸ਼ਾਨ, ਕੌਸਮਿਕ ਮਿਊਜ਼ਿਕ ਹੋ ਰਿਹਾ ਹੈ, ਉਹ ਤੈਨੂੰ ਹਰ ਵਕਤ ਸੁਣਾਈ ਦੇਣ ਲੱਗ ਜਾਏਗਾ ਅਤੇ ਉਹਦਾ ਪਰਮ ਆਨੰਦ ਇੰਨਾ ਹੋਏਗਾ, ਤੂੰ ਹੈਰਾਨ ਹੋ ਜਾਏਗਾ ਵੀ ਇਹ ਰਾਗ ਤਾਂ ਮੈਂ ਕਦੇ ਸੁਣੇ ਨਹੀਂ, ਆਹ ਕੀਰਤਨ ਤਾਂ ਮੈਂ ਸੁਣਿਆ ਨਹੀਂ, ਇਹ ਸਾਜ ਤਾਂ ਮੈਨੂੰ ਪਤਾ ਹੀ ਨਹੀਂ ਹੈ ਇਹ ਕਿੱਥੋਂ ਵੱਜ ਰਹੇ ਨੇ, ਤੂੰ ਆਪੇ ਹੀ ਆਨੰਦਿਤ ਹੋਵੇਗਾ ਉਹਨਾਂ ਨਾਲ। ਜਦੋਂ ਦਿਵਨਾਸਕਾ ਪ੍ਰਗਟ ਹੋਜੂ ਸੁਗੰਧੀਆਂ ਸੁਗੰਧੀਆਂ ਫੈਲ ਜਾਣਗੀਆਂ, ਜਦੋਂ ਦਿਵ ਸਪਰਸ਼ ਪ੍ਰਗਟ ਹੋਈ ਤੇਰੇ ਅੰਦਰ ਖੇੜਾ ਹੀ ਖੇੜਾ, ਲਹਿਰਾਂ ਚੱਲਣਗੀਆਂ, ਚਰਨਾਟਾਂ ਚੱਲਣਗੀਆਂ, ਬਿਸਮਾਤ 'ਚ ਤੇਰੀ ਬਿਰਤੀ ਪਹੁੰਚ ਜਾਏਗੀ ਅਤੇ ਤੇਰੇ ਮੂੰਹ 'ਚੋਂ ਕੀ ਨਿਕਲੇਗਾ, ਵਾਹ ਵਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਲਗਾਤਾਰ ਨਿਕਲਦਾ ਚਲਾ ਜਾਏਗਾ, ਕਿਉਂਕਿ ਉਹਦਾ ਪ੍ਰਗਟਾਵਾ ਹੀ ਇਹ ਹੈ, ਵਾਹ 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 ਬਾਣੀ ਸੱਚ ਹੈ ਗੁਰਮੁਖ ਲੱਧੀ ਪਾ, ਇਹ ਸੱਚ ਦੀ ਬਾਣੀ ਪ੍ਰਗਟ ਹੋ ਜਾਏਗੀ ਕਿ ਜਿਵੇਂ ਚਸ਼ਮਾ ਚੱਲਦਾ ਹੈ ਨਾਮ ਦਾ ਫੁਹਾਰਾ ਤੇਰੇ ਅੰਦਰੋਂ ਚੱਲਣਾ ਸ਼ੁਰੂ ਹੋ ਜਾਏਗਾ। ਸੋ ਇਹਨਾਂ ਨੂੰ ਕੁਛ ਚੀਜ਼ਾਂ ਰੋਕੀ ਬੈਠੀਆਂ ਨੇ, ਉਹਨਾਂ ਨੂੰ ਸਮਝਣ ਦਾ ਯਤਨ ਕਰ। ਪਹਿਲੀ ਚੀਜ਼ ਹੈ ਅਸਲੀ ਚੀਜ਼ ਨੂੰ ਨਕਲੀ ਕਰਕੇ ਜਾਣਨਾ। ਚੀਜ਼ ਹੋਰ ਹੈ ਤੇ ਦੇਖ ਰਹੇ ਹਾਂ ਅਸੀਂ, ਹੋਰ ਹਨੇਰੇ ਦੇ ਵਿੱਚ ਰੱਸੀ ਪਈ ਹੈ, ਪਈ ਰੱਸੀ ਹੈ, ਲੇਕਿਨ ਅਸੀਂ ਹਨੇਰਾ ਕਰਕੇ ਦੇਖ ਕੀ ਰਹੇ ਹਾਂ ਕਿ ਸੱਪ ਪਿਆ। ਸੱਪ ਨੂੰ ਦੇਖ ਕੇ ਅਸੀਂ ਡਰ ਰਹੇ ਹਾਂ। ਜਿੰਨਾ ਚਿਰ ਚਾਨਣਾ ਨਹੀਂ ਹੁੰਦਾ ਸਾਡਾ ਭਰਮ ਨਹੀਂ ਹਟਦਾ। ਭਰਮ ਨਾ ਹਟਣ ਕਰਕੇ ਅਸੀਂ ਕੰਬ ਰਹੇ ਹਾਂ ਕਿ ਸੱਪ ਪਿਆ। ਮੈਂ ਲੰਘਣਾ ਸੀ, ਲੰਘ ਨਹੀਂ ਸਕਦਾ ਕਿਉਂਕਿ ਸੱਪ ਮੇਰੇ ਰਸਤੇ 'ਚ ਪਿਆ। ਜਦੋਂ ਪ੍ਰਕਾਸ਼ ਹੋ ਗਿਆ ਉਸ ਵੇਲੇ ਪਤਾ ਲੱਗਿਆ ਵੀ ਇਹ ਤਾਂ ਰੱਸੀ ਸੀ। ਅਸਲੀਅਤ ਨੂੰ ਨਕਲੀ ਰੂਪ 'ਚ ਦੇਖਣਾ, ਕਹਿੰਦੇ ਇੱਕ ਵੱਡਾ ਭਾਰਾ ਦੋਸ਼ ਹੈ ਜਿਹੜਾ ਤੇਰੀ ਸੁਰਤੀ ਨੂੰ ਹੋਇਆ ਹੋਇਆ ਦੋਸ਼ ਹੈ। ਜਿਹੜੀ ਤੇਰੇ ਅੰਦਰ ਸੁਰਤ ਹੈ ਨਾ, ਉਹਨੂੰ ਇਹ ਦੋਸ਼ ਲੱਗ ਗਿਆ। ਇਹਦਾ ਨਾਂ ਕੁਛ ਰੱਖ ਲਓ, ਵਿਦਿਆ ਰੱਖ ਲਓ, ਇਗਨੋਰੈਂਸ ਰੱਖ ਲਓ, ਭੁੱਲ ਰੱਖ ਲਓ, ਮਾਇਆ ਰੱਖ ਲਓ। ਕਹਿੰਦੇ ਗੱਲ ਆ ਹੈ ਸਾਰੀ ਤੇ ਇਹਨੂੰ ਵਿਦਿਆ ਕਹਿ ਲਓ। ਦੂਸਰਾ ਹੋਇਆ ਕਰਦਾ ਬਿਰਤੀ, ਕਬੂ ਜੀੜਾ ਉਹ ਚੜ੍ਹਤ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਹੇ ਕੁੰਡਾ ਪਾਣੀ। ਕਦੇ ਤਾਂ ਖੁਸ਼ੀਆਂ ਹੁੰਦੀਆਂ ਸਵੇਰੇ ਸਵੇਰੇ, ਫਿਰ ਮੁੜ ਕੇ ਨਰਾਜੀ 'ਚ ਆ ਜਾਂਦਾ, ਫਿਕਰ 'ਚ ਆ ਜਾਂਦਾ, ਭੈਂਦੀ ਗਲਾ 'ਚ ਆ ਜਾਂਦਾ, ਕਦੇ ਛਾਲਾ ਮਾਰਦਾ ਫਿਰਦਾ। ਕਹਿੰਦੇ ਬਿਰਤੀ ਜਿਹੜੀ ਹੈ ਇਹ ਸਾਹਮਣਾ ਰਹਿਣ ਕਰਕੇ ਇਹਦੇ ਅੰਦਰ ਬੜਾ ਭਾਰੀ ਦੋਸ਼ ਪੈਦਾ ਹੋ ਜਾਂਦਾ ਤੇ ਇਹ ਇੱਕ ਇਸ ਦੋਸ਼ ਦਾ ਨਾਂ ਅਸਮਿਤਾ ਹੈ। ਇਹ ਆਦਮੀ ਦੀ ਬਿਰਤੀ ਸਮ ਨਹੀਂ ਰਹਿਣ ਦਿੰਦੀ, ਸਦਾ ਖੁਸ਼ੀ 'ਚ ਨਹੀਂ ਰਹਿਣ ਦਿੰਦੀ। ਸੋ ਤੀਸਰਾ ਜੋ ਦੋਸ਼ ਹੈ ਉਹ ਜ਼ਬਰਦਸਤ ਹੈ, ਦੋਸ਼ ਲੱਗਿਆ ਹੋਇਆ ਨੇਚਰ ਦੇ ਘਰ ਵਿੱਚ। ਜਿੱਥੇ ਵਿਸ਼ਵਾਸ ਦਾ ਘਰ ਹੈ ਉੱਥੇ ਉਹ ਘੇਰੀ ਬੈਠਾ ਹੈ ਉਸ ਘਰ ਨੂੰ, ਸ਼ਰਧਾ ਨੂੰ, ਵਿਸ਼ਵਾਸ ਨੂੰ, ਭਰੋਸੇ ਨੂੰ। ਉਹ ਇਹ ਹੈ ਕਿ ਜੋ ਮਹਾਂਪੁਰਸ਼ਾਂ ਦੇ ਬਚਨ ਹੁੰਦੇ ਨੇ ਉਹ ਅਨੁਭਵ ਦੇ ਉੱਤੇ ਪਰਖ ਪਰਖ ਕੇ ਸੰਸਾਰ ਦੇ ਭਲੇ ਵਾਸਤੇ ਉਚਾਰਨ ਕੀਤੇ ਹੁੰਦੇ ਤੇ ਉਹ ਬਚਨ ਉਹਨਾਂ ਦੇ ਆਪਣੇ ਨਹੀਂ ਹੁੰਦੇ, ਤੁਰ ਦਰਗਾਹ ਤੋਂ ਆਏ ਹੁੰਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਜੈਸੀ ਮਾਇਆ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋਕ। ਵੇਦ ਬਾਣੀ ਹੈ, ਕੁਰਾਨ ਸ਼ਰੀਫ ਦਾ ਆਇਤਾਂ ਉਤਰੀਆਂ, ਬਾਈਬਲ ਹੈ। ਉੱਥੇ ਇਹੀ ਕਹਿੰਦੇ ਨੇ ਕਿ ਮੈਨੂੰ ਅੱਜ ਆਹ ਗੱਲ ਕਹੀ ਗਈ ਹੈ, ਤੁਹਾਨੂੰ ਮੈਂ ਇਹ ਗੱਲ ਦੱਸਾਂ। ਅੱਜ ਮੈਨੂੰ ਉੱਤੇ ਆਇਆ, ਮੂਸਾ ਕਹਿੰਦਾ ਜਦ ਮੈਂ ਪਹਾੜ 'ਤੇ ਗਿਆ ਤਾਂ ਉੱਥੇ ਇਹ ਗੱਲਾਂ ਲਿਖੀਆਂ ਹੋਈਆਂ ਸੀ ਅਤੇ ਮੈਨੂੰ ਹੁਕਮ ਹੋਇਆ ਕਿ ਮੈਂ ਤੁਹਾਨੂੰ ਆ ਕੇ ਦੱਸਾਂ। ਤਿੰਨ ਕਮਾਂਡਮੈਂਟਸ ਜਿੱਥੋਂ ਬਣੀਆਂ ਉਹਨਾਂ ਦਾ ਧਰਮ ਅਤੇ ਗ੍ਰੰਥ ਦੀ ਜਿਹੜੀ ਬੁਨਿਆਦ ਹੈ ਉਹ ਇੱਥੋਂ ਹੀ ਸ਼ੁਰੂ ਹੁੰਦੀ ਹੈ। ਮਹਾਰਾਜ ਕਹਿੰਦੇ ਹੁਣ ਆਪੋ ਬੋਲਣਾ ਕਿਹਾ ਹੁੰਦਾ, ਮੈਂ ਕਿਹਾ ਸਭ ਹੁਕਮਾਂ ਜੀ, ਮੈਂ ਨਹੀਂ ਕੁਛ ਵੀ ਕਹਿ ਰਿਹਾ, ਮੈਨੂੰ ਤਾਂ ਉੱਪਰੋਂ ਆਉਂਦਾ ਹੈ, ਉਸੇ ਤਰ੍ਹਾਂ ਨਾਲ ਮੈਂ ਤੁਹਾਨੂੰ ਕਹਿ ਰਿਹਾ। ਸੋ ਇਹਨੂੰ ਸਤਬਾਣੀ ਕਹਿੰਦੇ ਨੇ। ਇਹ ਸਤਬਾਣੀ ਇਹ ਕਹਿੰਦੀ ਹੈ, ਧਿਆਨ ਦੇ ਨਾਲ ਹਿਰਦੇ 'ਚ ਵਸਾਇਓ ਕਿ ਇੱਥੇ ਵਾਹਿਗੁਰੂ ਹਰੇਕ ਦੇ ਨਾਲ ਹੈ। ਜੈ ਜੈ ਵੇਖੋ ਤੈ ਦੂਰ, ਦੂਰ ਕਥੇ ਨਾ ਜਾਈ, ਰੱਬ ਰਿਹਾ ਸਰਵੱਤਰ ਮੈਂ, ਮਨ ਤਿਸੇ ਧਿਆਈ। ਪਰ ਇਹ ਮਨ ਜਿਹੜਾ ਹੈ ਇਸ ਨੂੰ ਮੰਨਣ ਵਾਸਤੇ ਤਿਆਰ ਨਹੀਂ ਹੈ। ਜਿਵੇਂ ਬਿਜਲੀ ਚਮਕਦੀ ਹੈ, ਥੋੜ੍ਹਾ ਜਿਹਾ ਪ੍ਰਕਾਸ਼ ਹੁੰਦਾ ਹੈ, ਸਤਸੰਗ 'ਚ ਆ ਕੇ ਥੋੜ੍ਹੀ ਦੇਰ ਵਾਸਤੇ ਇੱਕ ਸਕਿੰਟ ਦੋ ਸਕਿੰਟੇ ਦੀ ਬਿਰਤੀ ਜੇ ਟਿਕ ਜਾਵੇ ਤਾਂ ਟਿਕ ਜਾਵੇ, ਲੇਕਿਨ ਟਿਕਦੀ ਨਹੀਂ, ਗਹਿਰਾਈ ਤੱਕ ਜਾਂਦੀ। ਮਹਾਰਾਜ ਕਹਿੰਦੇ ਜੇ ਗਹਿਰਾਈ ਤੱਕ ਚਲੀ ਜਾਵੇ ਨਾ ਕਿਸੇ ਦੀ ਬਿਰਤੀ ਤਾਂ ਉਹਦਾ ਫਲ ਕਿੰਨਾ ਹੈ। ਇੱਕ ਚਿੱਤ ਜੇ ਇੱਕ ਸਿਰ 'ਤੇ ਆਇਓ, ਕਾਲ ਫਸ ਕੇ ਬੀਜ ਨਾ ਆਇਓ, ਉਹਦੀ ਕਾਲ ਜਮਾਂ ਦੀ ਫਾਸੀ ਗਲ ਚੋਂ ਟੁੱਟ ਜਾਂਦੀ ਹੈ ਸਿਰਫ ਧਿਆਨ ਦੇਣ ਦੇ ਨਾਲ। ਜੇ ਮਹਾਰਾਜ ਆ ਵੀ ਧਿਆਨ ਆ ਜਾਵੇ, ਮਹਾਰਾਜ ਕਹਿਣ ਲੱਗੇ ਦੇਖੋ ਕਿੱਡੀ ਬੜੀ ਉੱਤਮ ਚੀਜ਼ ਤੇ ਇਸ ਨੂੰ ਇਹ ਮੰਨਦਾ ਨਹੀਂ ਹੈ ਤੇ ਉਲਟ ਨਿਸ਼ਚਾ ਕਰਦਾ ਵੀ ਇੱਥੇ ਤਾਂ ਮੇਰੇ ਬੈਰੀ ਨੇ, ਮੇਰੇ ਕੁੜਮ ਨੇ, ਮੇਰੇ ਕਬੀਲੇ ਨੇ, ਮੇਰੀਆਂ ਤੀਆਂ, ਮੇਰੇ ਪੁੱਤਰ ਨੇ, ਉਹ ਮੇਰਾ ਦੁਸ਼ਮਣ ਹੈ, ਉਹ ਮੈਨੂੰ ਆਹ ਗੱਲ ਕਹਿੰਦਾ, ਉਹ ਮੈਨੂੰ ਆਹ ਗੱਲ ਕਹਿੰਦਾ। ਨਹੀਂ ਮੰਨਦਾ, ਮੱਥੇ ਵੀ ਟੇਕੇਗਾ, ਸਿੱਖ ਵੀ ਕਹੇਗਾ, ਪਾਠ ਵੀ ਕਰੇਗਾ, ਸੁਖਮਨੀ ਸਾਹਿਬ ਵੀ ਪੜ੍ਹੇਗਾ, ਪੰਜਾਂ ਬਾਣੀਆਂ ਦਾ ਨਿਤਨੇਮ ਕਰੇਗਾ, ਸੇਵਾ ਵੀ ਕਰੇਗਾ, ਦਾਨ ਵੀ ਕਰੇਗਾ, ਪਰ ਜਿੱਥੇ ਆ ਕੇ ਗੱਲ ਮੰਨਣੀ ਹੈ ਉੱਥੇ ਜਵਾਬ ਦੇ ਦੇ। ਮਹਾਰਾਜ ਕਹਿੰਦੇ ਉਹਦੀ ਸੇਵਾ ਕਾਹਦੀ, ਆਗਿਆ ਸਾਹਮਣੇ ਸਾਹਿਬ ਸੇਵਾ, ਜੋ ਗੁਰੂ ਦੀ ਆਗਿਆ ਉਹਨੂੰ ਮੰਨ ਲਓ। ਜਦ ਗੁਰੂ ਮੰਨ ਲਿਆ, ਜੇ ਕਹੇ ਖੂਹ ਸੁੱਟਣਾ ਖੂਹ 'ਚ ਗਿਰ ਪਓ, मन लिया ना उन्हें, फिर उथे अपनी मंतक का की सवाल पैदा हो गया, भाई नहीं जी मैं तो खूह च डुब दू जे मैनू सीतिया। भाई मान जे खूह च गिरदा है तो शिकवा नहीं करता, उथे खड़ा भी लोचता है, उन्ना ही गुरु नाल प्यार कर रहा। खूह च गिरया हो जे आके लज्जा छिट के कहते ने भाई मंझ बाहर आ जा, कहना मैं बाहर आ जाऊंगा घड़ी पिछों, पहला लकड़ियां जड़िया मेरे सिर ते ने सुकियां ये लंगर वास्ते कर लो, बड़ा तुहाडा पर उपकार होएगा क्योंकि मैं लंगर पछा नहीं सकिया टाइम से लकड़ा। वो खूह गिरया हो हुक्म मन लिया। जे गुरु सानू खूह भी सुटदा है फिर मन लेना चाहिए, फिर यह नहीं कहना चाहिए मैनू खूह सुटदा। गुरु यह कहना भी इतने वाहगुरु हाजर नाजर है, तुहाडे अंदर है, काहे रे वन खोजन जाई सर्व निवासी सदा अलेपा, तो ये संग सुन ए गल मान लो भी मेरे नाल रहिंदा वाहिगुरु। वाहिगुरु नूं देखण वास्ते ना नठो, कदे कोई उत्थे नठिया जांदा कोई उत्थे नठिया जांदा, पहला आही मान लो भी मेरे नाल है। कहानियां ना सुनो किसे दियां नेरे च पै जाओगे, गुरु ग्रंथ साहिब दी बाणी नूं मन्नो। गुरु कहिंदा मैं तेरे नाल हां, कबीर साहिब कहिंदे मैनू कहन लगे भी हज करके आओ हज करके आओ, तो मैं चल पिया, तो जो मैं तुरिया राज मैनू रब मिल गया। वो अलंकार गल करते हैं गल समझा साड़ी बोली जो साड़े वर्गे बंदियां नू जो समझते नहीं गल, असली कहते फिर भगत जी रब ने की कहा महाराज तुहानू, कहते रब रब तो मेरे नाल बहुत नाराज हो गया, बहुत बुरी तरह नाराज हो गया। ਕਿਹੜੀ ਗੱਲ ਤੇ ਨਾਰਾਜ਼ ਹੋਇਆ? ਤੁਸੀਂ ਤਾਂ ਨਏ ਕੰਮ ਵਾਸਤੇ ਤੁਰੇ ਜਾ ਰਹੇ ਸੀ, ਨਾਰਾਜ਼ੀ ਕਿਹੜੀ ਗੱਲ ਦੀ? ਕਹਿੰਦਾ ਮੈਨੂੰ ਕਹਿੰਦਾ ਕਬੀਰ ਉਹ ਯਾਰ ਦੁਨੀਆ ਦਾ ਨਹੀਂ ਹੈ ਤੁਰੀ ਫਿਰਦੀ ਹੈ, ਤੂੰ ਤਾਂ ਅੱਖਾਂ ਵਾਲਾ ਸੀ ਤੈਨੂੰ ਕਿਹਨੇ ਦੱਸਿਆ ਵੀ ਮੈਂ ਉੱਥੇ ਰਹਿਣਾ, ਤੇਰਾ ਨਿਸ਼ਚਾ ਕਿਵੇਂ ਹਿੱਲ ਗਿਆ? ਮੈਂ ਤਾਂ ਤੇਰੇ ਅੰਦਰ ਰਹਿਣਾ ਨਾਲ ਰਹਿਣਾ ਹਰ ਅੰਗ ਅੰਗ ਚ ਘੱਟ ਘੱਟ ਚ ਰਹਿੰਦਾ ਰੋਮ ਰੋਮ ਚ ਰਹਿਣਾ, ਤੇ ਤੂੰ ਮੈਨੂੰ ਦੇਖਣ ਵਾਸਤੇ ਕਿੱਥੇ ਤੁਰਿਆ ਜਾਂਦਾ? ਬੜਾ ਅਫਸੋਸ ਹੈ ਤੇਰੇ ਉੱਤੇ। ਕਹਿੰਦੇ ਪ੍ਰੇਮੀਓ ਮੇਰੇ ਨਾਲ ਸਾਈ ਬੁਰੀ ਤਰ੍ਹਾਂ ਨਾਲ ਲੜਿਆ, ਤੇ ਨਾਲ ਮੈਨੂੰ ਇਹ ਪੁੱਛੀ ਜਾਵੇ ਤੈਨੂੰ ਇਹ ਗੱਲ ਦੱਸੀ ਕੀ ਨਹੀਂ ਹੈ, ਮੈਨੂੰ ਉਹਦਾ ਨਾਮ ਲੈ ਕੇ ਦੱਸ। ਕਬੀਰ ਹੱਜ ਕਾਬੇ ਹੋ ਜਾਏ ਥਾ ਆਗੇ ਮਿਲਿਆ ਖੁਦਾਏ, ਸਾਈ ਮੁਝ ਸੇ ਲੜ ਪੜਿਆ ਤੁਝ ਕਿਨ ਫਰਮਾਈ ਗਾਏ। ਉਸੇ ਵੇਲੇ ਕਬੀਰ ਸਾਹਿਬ ਨੇ ਕਿਹਾ ਵੀ ਇਹ ਮੈਂ ਗੱਲ ਪ੍ਰਗਟ ਕਰ ਸਕਦਾ। ਬਾਣ ਦੀ ਆਵਾਜ਼ ਆਈ ਉੱਚੀ ਤੇ ਕਹੇ ਬੋਲ ਪਏ, ਕਹਿੰਦੇ ਮੁੱਲਾ ਮੁਨਾਰੇ ਕਿਆ ਚੜੇ, ਸਾਈ ਨਾ ਬਹਿਰਾ ਹੋਏ ਉੱਚੀ ਉੱਚੀ ਹਾਕਾ ਮਾਰਦਾ ਰੱਬ ਨੂੰ ਅੱਲਾਹੁ ਅਕਬਰ। ਕਹਿੰਦੇ ਉਹ ਬਹਿਰਾ ਹੈ? ਕਹਿੰਦੇ ਜਿਹਦੇ ਵਾਸਤੇ ਤੂੰ ਬਾਂਗ ਦਿੰਦਾ ਹੈ ਜੈ ਕਰਨ ਤੂੰ ਬਾਂਗ ਦੇ, ਦਿਲ ਹੀ ਪੀਤਰ ਜੋ ਅੰਦਰ ਦੇਖ ਝਾਤੀ ਮਾਰ ਕੇ ਉਹਦਾ ਅੰਦਰ ਬੈਠਾ। ਇਹ ਗੱਲ ਨੂੰ ਅਸੀਂ ਮੰਨਣ ਵਾਸਤੇ ਤਿਆਰ ਨਹੀਂ ਹਾਂ। ਇਹ ਜਿਹੜੀ ਬੁੱਧੀ ਹੈ ਆਦਮੀ ਦੇ ਮਨ ਦੀ ਹਾਲਤ ਹੈ, ਇਹਦਾ ਨਾਂ ਸਿਆਣਿਆਂ ਨੇ ਅਵਨਿਵੇਸ਼ ਰੱਖਿਆ। ਮਹਾਰਾਜ ਕਹਿੰਦੇ ਇਹ ਇੱਕ ਤੀਸਰਾ ਕਲੇਸ਼ ਹੈ, ਚੌਥਾ ਹੈ ਰਾਗ ਦਾ ਪਕੜ ਦਾ। ਜਿਹਦੀ ਚੀਜ਼ 'ਚ ਹਿੱਤ ਹੈ ਉਹਨੂੰ ਅਸੀਂ ਫੜਦੇ ਹਾਂ, ਜਿਹੜੇ ਬੰਦੇ ਨਾਲ ਸਾਡਾ ਲਗਾਓ ਚੰਗਾ ਖੁਸ਼ੀ ਦੇਣ ਵਾਲਾ ਹੈ ਉਹਦੀ ਉਹਦਾ ਅਸੀਂ ਸੰਗ ਕਰਨਾ ਚਾਹੁੰਦੇ, ਉਹਦੀ ਪਕੜ ਦੇ ਵਿੱਚ ਫਸਦੇ ਹਾਂ, ਚਾਹੇ ਧੀਆਂ ਹੋਣ ਚਾਹੇ ਪੁੱਤਰ ਹੋਵੇ ਚਾਹੇ ਸੁਸਾਇਟੀ ਹੋਵੇ ਕੋਈ ਹੋਵੇ, ਉਹਨਾਂ ਦੇ ਨਾਲ ਸਾਡੀ ਪਕੜ ਹੋਏਗੀ ਅਤੇ ਪਿਆਰ ਹੋਏਗਾ। ਜਿਹੜੇ ਇਸ ਤੋਂ ਵਿਪਰੀਤ ਹੋਣਗੇ ਉਹਨਾਂ ਦੇ ਨਾਲ ਸਾਡੀ ਦੁਸ਼ਮਣੀ ਹੋਏਗੀ, ਤੇ ਇਹ ਦੋਵੇਂ ਚੀਜ਼ਾਂ ਰਾਗ ਤੇ ਦੁਆਸ਼ ਕਹਾਉਂਦੀਆਂ ਨੇ। ਗੁਰੂ ਅੰਗਦ ਸਾਹਿਬ ਮਹਾਰਾਜ ਕਹਿਣ ਲੱਗੇ ਭਾਈ ਮੱਲੂ ਸ਼ਾਹ ਇਹ ਗੱਲ ਤੋਂ ਪਹਿਲਾਂ ਸਾਨੂੰ ਚੰਗੀ ਤਰ੍ਹਾਂ, ਤੇ ਇਹਦਾ ਇਲਾਜ ਇਹ ਹੈ ਜਿਹੜਾ ਅਸੀਂ ਤੈਨੂੰ ਦੱਸਣ ਲੱਗੇ ਹਾਂ ਉਹ ਇਹ ਹੈ ਕਿ ਜੇ ਪਰਮੇਸ਼ੁਰ ਯਾਦ ਕਰਦੇ ਕਰਦੇ ਲਗਾਤਾਰ ਯਾਦ ਕਰਦੇ ਕਰਦੇ ਯਾਦ ਵਿੱਚ ਟਿਕ ਜਾਵੇ, ਤੇ ਜਿਹੜੇ ਅਸੀਂ ਤੈਨੂੰ ਨੇਚੇ ਦੱਸੇ ਨੇ ਇਹ ਨੇਚੇ ਤੇਰੇ ਅੰਦਰ ਬਣ ਜਾਣ, ਫਿਰ ਇਹਨਾਂ ਕਲੇਸ਼ਾਂ ਇਹਨਾਂ ਕਲੇਸ਼ਾਂ ਤੋਂ ਪੈਦਾ ਹੋਏ ਦੁੱਖਾਂ ਦਾ ਨਾਸ਼ ਹੋ ਜਾਂਦਾ। ਤੇ ਇਹਨੂੰ ਬਾਣੀ ਦੀ ਬੋਲੀ 'ਚ ਅਸੀਂ ਐਂ ਕਹਿ ਸਕਦੇ ਹਾਂ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਏ ਮਿਟਾ। ਬਾਣੀ ਦੀ ਬੋਲੀ ਵਿੱਚ ਇਸ ਤਰ੍ਹਾਂ ਕਿਹਾ ਜਾਂਦਾ, ਚਰਨਾਂ ਤੇ ਮੱਥਾ ਟੇਕਦਾ ਪਾਤਸ਼ਾਹ ਗੱਲ ਮੇਰੇ ਅੱਜ ਸਮਝ ਪੈ ਗਈ, ਹਾਲ ਤੱਕ ਨਹੀਂ ਸੀ ਪਈ। ਕਿਸੇ ਨੇ ਵਿਸਥਾਰ ਨਾਲ ਮੈਨੂੰ ਗੱਲ ਨਹੀਂ ਸੀ ਇਹ ਸਮਝਾਈ, ਆਪ ਨੇ ਬੜੀ ਮੇਰੇ 'ਤੇ ਕਿਰਪਾ ਕਰੀ ਅਤੇ ਹੁਣ ਮੇਰੀ ਬੇਨਤੀ ਹੈ, ਮੈਂ ਸੁਣ ਤਾਂ ਲਈ ਪਰ ਮੈਂ ਇਹਦੇ ਗੱਲ ਦੇ ਉੱਤੇ ਟਿਕ ਨਹੀਂ ਸਕਦਾ, ਮੇਰੇ ਅੰਦਰ ਤਾਕਤ ਨਹੀਂ ਹੈ ਵੀ ਮੈਂ ਇਸ ਗੱਲ 'ਤੇ ਟਿਕ, ਮੈਂ ਸਮਝ ਲਾਂ ਵੀ ਵਾਹਿਗੁਰੂ ਮੇਰੇ ਨਾਲ ਹੋਵੇ ਸੰਗ, ਨਾ ਪਾਤਸ਼ਾਹ ਜੀ ਮੇਰੇ ਮਨ 'ਚ ਨਹੀਂ ਇਹ ਗੱਲ ਟਿਕੀ, ਉਹ ਗੱਲ ਵੀ ਮੈਂ ਨਹੀਂ ਮੇਰੇ ਮਨ 'ਚ ਟਿਕੀ, ਬਾਕੀ ਜੋ ਆਪ ਬਚਨ ਕਰਦੇ ਹੋ ਉਹਨੂੰ ਮੈਂ ਸੱਤ ਕਰਕੇ ਮੰਨਦਾ, ਆਪ ਉਸ ਤਰ੍ਹਾਂ ਦੇ ਨਾਲ ਮੈਨੂੰ ਗੱਲ ਦੱਸੋ ਜਿਵੇਂ ਇੱਕ ਰੁੜਦੇ ਬੱਚੇ ਨੂੰ ਤੁਰਨ ਲਾਈਦਾ, ਨਾ ਬੋਲਣ ਵਾਲੇ ਬੱਚੇ ਨੂੰ ਬੋਲਣ ਲਾਈਦਾ, ਇਸ ਤਰ੍ਹਾਂ ਮੇਰੇ 'ਤੇ ਕਿਰਪਾ ਕਰੋ ਅਤੇ ਮੈਨੂੰ ਹੌਲੀ ਹੌਲੀ ਗੱਲ ਸਮਝਾਓ ਵੀ ਮੈਂ ਕਿਹੜੇ ਕਿਹੜੇ ਯਤਨ ਕਰਾਂ ਜਿਹਦੇ ਕਰਕੇ ਮੈਨੂੰ ਇਹ ਤੁਹਾਡੇ ਬਚਨ ਸਮਝ ਕੇ ਹਿਰਦੇ ਦੇ ਵਿੱਚ ਮੈਂ ਕਮਾਈ ਇਹਨਾਂ ਦੀ ਕਰ ਲਾਂ। ਤਾਂ ਉਸ ਵੇਲੇ ਮਹਾਰਾਜ ਜੀ ਨੇ ਫਰਮਾਨ ਕਰਿਆ, ਕਹਿੰਦੇ ਦੇਖ ਹੁਣ ਬਚਨ ਸਾਡੇ ਧਿਆਨ ਨਾਲ ਸੁਣੀ, ਉਹ ਨੇਚੇ ਤੈਨੂੰ ਬਦਲਣੇ ਪੈਣਗੇ, ਜਦ ਤੂੰ ਨੇਚੇ ਸਾਡੇ ਕਹੇ ਦੇ ਮੁਤਾਬਕ ਕਰ ਲਏਗਾ ਉਸ ਵੇਲੇ ਤੈਨੂੰ ਅਵਸਥਾ ਪ੍ਰਾਪਤ ਹੋਣੀ ਸ਼ੁਰੂ ਹੋ ਜਾਏਗੀ। ਸੋ ਜੋ ਪਹਿਲਾ ਨੇਚਾ ਹੈ ਉਹ ਇਹ ਹੈ ਕਿ ਤੂੰ ਇਹ ਸਮਝ ਵੀ ਜਿਹੜੀ ਇਹ ਦੇਹੀ ਹੈ ਤੈਨੂੰ ਪ੍ਰਾਪਤ ਹੋਈ ਇਹ ਸਦਾ ਨਹੀਂ ਰਹਿਣੀ ਹੈ, ਨਾ ਕਿਸੇ ਦੀ ਰਹੀ ਹੈ, ਪਹਿਲਿਆਂ ਦੀ ਰਹੀ ਨਹੀਂ, ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿਨੀ ਤੂੰ ਜਣਿਆ ਹੋਏ, ਤੈਂ ਪਰਸੋਂ ਇਹ ਲੱਦ ਗਏ ਤੂੰ ਅਜੇ ਨਾ ਪਤੀਣੇ, ਅਤੇ ਇਹਦੀਆਂ ਤਿੰਨ ਅਵਸਥਾ ਨੇ ਬਾਲ ਜਵਾਨੀ ਔਰ ਬਿਰਧ ਹੁਣ, ਤਿੰਨ ਅਵਸਥਾ ਜਾਣ, ਬਚਪਨ ਨੂੰ ਜਵਾਨੀ ਖਾ ਜਾਂਦੀ ਹੈ, ਜਵਾਨੀ ਨੂੰ ਬੁਢੇਪਾ ਖਾ ਜਾਂਦਾ, ਕਿਤੇ ਨਾਮ ਨਿਸ਼ਾਨ ਨਹੀਂ ਰਹਿੰਦਾ, ਸਿਰਫ ਯਾਦ ਬਾਕੀ ਵੱਜ ਜਾਂਦੀ ਹੈ ਉਹਦੀ ਜਵਾਨੀ ਦੀ, ਰੂਪ ਰੰਗ ਸਭ ਖਾ ਜਾਂਦਾ, ਅਤੇ ਭਾਈ ਬੁਢੇਪੇ ਦਾ ਹਰ ਕਦਮ ਮੌਤ ਵੱਲ ਨੂੰ ਵਧਿਆ ਤੁਰਿਆ ਜਾਂਦਾ। ਇਹ ਗੱਲ ਤੂੰ ਨੇਚੇ ਦੇ ਵਿੱਚ ਲਿਆ, ਇਸ ਤਰ੍ਹਾਂ ਨਾਲ ਪੜ੍ਹ ਲਓ,
ਤੇਰੀ ਦੇਹੀ ਨੇ ਖਾਕ ਬਣ ਜਾਣਾ, ਲਿਖ ਲਿਖ Thank you.
ਮਹਿਕੇਗਾ। ਇਹਦੇ ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਇਹਦੇ ਜੀਵਨ ਦਾ ਸਮਾਂ ਬਦਲਦਾ ਜਾਂਦਾ ਹੈ। ਪਹਿਲੇ ਪਿਆਰ ਲੱਗਾ ਥਣ, ਦੂਜੇ ਮਾਂ ਬਾਪ ਕੀ ਸੁਧ, ਤੀਜੇ ਭਈਆ ਭਾਬੀ ਵੇਵ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ। ਇਸ ਤਰ੍ਹਾਂ ਦੇ ਨਾਲ ਅਖੀਰੇ ਸਵਾਹ ਦੀ ਢੇਰੀ ਬਣ ਜਾਂਦਾ ਹੈ। ਇਹਦੇ ਸੰਗੀ ਜਿੰਨੇ ਵੀ ਨੇ ਸਾਰੇ ਚਲੇ ਜਾਂਦੇ, ਗਏ ਇਸੇ ਗੀਤ, ਜਿੰਨੇ ਸੰਗੀ ਸੀ ਸਾਰੇ ਤੁਰ ਗਏ, ਕੋਈ ਨਹੀਂ ਰਿਹਾ। ਫਰੀਦਾ ਚੱਬਣ ਚਲਨ ਰਤਨ ਸਹਿ ਸੁਣੀਅਰ ਬਹਿ ਗਏ, ਹੇੜੇ ਮੁੱਤੀ ਦਾਸ ਜਾਨੀ ਚੱਲ ਗਏ, ਤਾਹਾਂ ਮਾਰਦਾ ਵੀ ਦੰਦ ਕਿੱਥੇ ਗਏ। ਮੇਰੀਆਂ ਅੱਖਾਂ ਦੇਖਦੀਆਂ ਸੀ ਮੀਰ ਮੀਰ ਤੱਕ, ਹੁਣ ਤਾਂ ਨਜ਼ਰ ਨਹੀਂ ਆਉਂਦਾ। ਕੰਨ ਸੁਣਦੇ ਸੀ, ਹੱਥ ਮੇਰੇ ਬੜੇ ਵੱਡੇ ਵੱਡੇ ਕੰਮ ਕਰਦੇ ਸੀ, ਤੇ ਹੁਣ ਪਾਣੀ ਦਾ ਗਲਾਸ ਵੀ ਚੱਕ ਕੇ ਮੂੰਹ ਤੱਕ ਨਹੀਂ ਜਾਂਦਾ। ਤੁਰ ਨਹੀਂ ਮੈਂ ਸਕਦਾ, ਦੂਜੇ ਦਾ ਸਹਾਰਾ ਪਾਲਦਾ। ਮਹਾਰਾਜ ਕਹਿੰਦੇ ਗਏ ਸੰਗੀਤ, ਸਾਰੇ ਸੰਗੀਤ ਚਲੇ ਗਏ, ਪੁਕਾਰੀ ਤਾਹਾਂ ਮਾਰਦਾ, ਉੜਿਆ ਹੰਸ ਦਸਾਏ ਰਾਹ। ਹੁਣ ਹੰਸ ਵੀ ਉੱਡ ਗਿਆ ਤੇ ਚੱਲਿਆ ਕਿੱਥੇ, ਲੇਖੇ ਪੱਤੇ ਦੇਣ ਚੱਲਿਆ ਹੁਣ ਸਾਰੀ ਜ਼ਿੰਦਗੀ। ਇੱਧਰਲੇ ਪਾਸੇ ਵਾਲੇ ਕੀ ਕਰਦੇ ਨੇ, ਕਹਿੰਦੇ ਆਇਆ ਵਿਆਹ ਮੋਇਆ ਨਾ, ਖਤਮ ਹੈ। ਪੁੱਛੋ ਕਿਸੇ ਬੱਚੇ ਨੂੰ ਵੀ ਤੇਰੇ ਪੜਦਾਦੇ ਦਾ ਕੀ ਨਾਮ ਸੀ, ਕੋਈ ਕੋਈ ਹੋਣਾ ਜਿਹੜਾ ਦੱਸਦੇ। ਪੜਦਾਦਾ ਫਿਕਰ ਕਰਦਾ ਮਰ ਜਾਂਦਾ, ਮੇਰੀ ਔਲਾਦ ਇੰਨੀ ਜ਼ਮੀਨ ਖਰੀਦਦਾ, ਇੰਨੀ ਪ੍ਰੋਪਰਟੀ ਬਣਾਵਾ, ਮੇਰੀ ਔਲਾਦ ਦਾ ਮਰ। ਉਹਨੂੰ ਤਾਂ ਪਤਾ ਹੀ ਨਹੀਂ ਵੀ ਕੌਣ ਹੋਇਆ ਸੀ ਬੁੜਾ ਸਾਡਾ, ਨਾਂ ਮਰ ਗਿਆ ਉਹਦਾ, ਖਤਮ ਹੋ ਗਿਆ। ਪਿੱਛੇ ਪਰਦਲ ਸਦੋ ਭਾ, ਪਤਲਾਂ ਖਿਲਾਉਂਦੇ ਨੇ, ਪੁੰਨਦਾਨ ਕਰਦੇ ਨੇ। ਕਹਿੰਦੇ ਜੀ ਬਜ਼ੁਰਗ ਨੂੰ ਪਹੁੰਚ ਜਾਓ, ਕਹਿੰਦੇ ਉੱਤੇ ਪਾ ਦਿਓ ਕੋਠੇ ਤੇ। ਕੋਠੇ ਤੇ ਕੌਣ ਖਾਂਦਾ ਫਿਰ, ਕੌਣ ਆਉਂਦੇ ਨੇ? ਕਾਵਾਂ ਨੂੰ ਫੁਖਲਾ ਕੇ ਕਹਿੰਦੇ ਬਜ਼ੁਰਗ ਨੂੰ ਪਹੁੰਚ ਗਈ ਸਾਡੇ। ਮਹਾਰਾਜ ਕਹਿੰਦੇ ਹੈਰਾਨੀ ਦੀ ਗੱਲ ਹੈ, ਨਾਨਕ ਮਨਮੁੱਖ ਅੰਧ ਪਿਆਰ, ਹਨੇਰੇ ਨਾਲ ਪਿਆਰ ਕਰ ਰਿਹਾ ਮਨਮੁੱਖ ਬੰਦਾ। ਕਿਉਂ ਕਰ ਰਿਹਾ? ਕਿਉਂਕਿ ਗੁਰੂ ਦੀ ਪ੍ਰਾਪਤੀ ਨਹੀਂ ਹੋਈ, ਬਾਅਦ ਗੁਰੂ ਡੁੱਬਾ ਸੰਸਾਰ। ਕਹਿਣ ਲੱਗੇ ਇਸ ਤਰ੍ਹਾਂ ਭਾਈ ਪ੍ਰੇਮੀਆਂ, ਤਿੰਨ ਕਾਰਨ ਜਦ ਤੱਕ ਨਹੀਂ ਬਣਦੇ ਮੌਤ ਨਹੀਂ ਆਇਆ ਕਰਦੀ, ਇਸ ਕਰਕੇ ਮੌਤ ਤੋਂ ਡਰਨ ਦੀ ਲੋੜ ਨਹੀਂ, ਇਹ ਅਟਲ ਸੱਚਾਈ ਹੈ, ਇਹਦੇ ਤਾਂ ਆਉਣਾ ਹੀ ਆਉਣਾ। ਮਹਾਰਾਜ ਕਹਿੰਦੇ ਕੋਈ ਯਤਨ ਕਰ ਲਓ, ਮੰਤਰ ਪੜ੍ਹ ਲਓ, ਜੰਤਰ ਕਰ ਲਓ, ਨੱਠ ਲਓ, ਭੱਜ ਲਓ, ਜਿੱਥੇ ਜੀ ਕਰਦਾ ਚਲੇ ਜਾਓ, ਲੇਕਿਨ ਜਿੱਥੇ ਜਾਂਦੇ ਹਾਂ ਕਾਲ ਮੂਹਰੇ ਖੜਾ ਹੁੰਦਾ, ਉਹ ਤਾਂ ਕਿਵੇਂ ਬਚ ਜਾਂਗੇ? ਕਹਿੰਦੇ ਜਿਹਦਾ ਬਚੇ ਨਹੀਂ ਸਕਦੇ ਫਿਰ ਉਹਦੀ ਸ਼ਰਨ ਲੈ ਲਓ, ਉਹਦੇ ਨਾਲ ਮਿੱਤਰਤਾ ਪਾ ਲਓ ਵੀ ਤੇਰੀ ਤਾਂ ਤੂੰ ਤਾਂ ਹੈਗੀ ਡੱਲ ਸੱਚਾਈ, ਆਉਣਾ ਹੀ ਆਉਣਾ ਹੈ ਤੈਂ। ਮਹਾਰਾਜ ਕਹਿੰਦੇ ਤਿੰਨ ਕਾਰਨ ਬਣਦੇ ਨੇ, ਪਹਿਲਾਂ ਤਾਂ ਥਾਂ ਉਹ ਹੋਣਾ ਚਾਹੀਦਾ ਜਿੱਥੇ ਸਰੀਰ ਨੇ ਗਿਰਨਾ, ਦੂਸਰਾ ਉਹ ਕਾਰਨ ਬਣਨਾ ਚਾਹੀਦਾ ਵੀ ਫਲਾਣੇ ਕਾਰਨ ਦੇ ਨਾਲ ਜਾਣਾ, ਕੋਈ ਐਕਸੀਡੈਂਟ ਨਾਲ ਜਾਂਦਾ, ਕੋਈ ਗੋਲੀ ਲੱਗ ਕੇ ਜਾਂਦਾ, ਕੋਈ ਬਿਮਾਰ ਹੋ ਕੇ ਜਾਂਦਾ, ਕੋਈ ਜਾਂਦਾ ਜਾਂਦਾ ਗਿਰ ਜਾਂਦਾ, ਕੋਈ ਕਿਸੇ ਤਰੀਕੇ ਨਾਲ ਜਾਂਦਾ। ਤੀਸਰਾ ਹੈਗਾ ਵੀ ਉਹ ਸਮਾਂ ਆਉਣਾ ਚਾਹੀਦਾ, ਉਨੇ ਵੱਜ ਕੇ ਉਨੇ ਮਿੰਟ ਹੋਣੇ ਚਾਹੀਦੇ ਨੇ ਉਸ ਵੇਲੇ। ਕਹਿੰਦੇ ਜਦੋਂ ਆਉਂਦਾ ਹੈ ਉਸ ਵੇਲੇ ਜਾਣਾ ਪੈ। ਵਿਆਸ ਜੀ ਤ੍ਰਿਕਾਲਦਰਸ਼ੀ ਕਾਰਕ ਅਵਸਥਾ ਦੇ ਨੇ, 4 ਅਰਬ 32 ਕਰੋੜ ਸਾਲ ਉਹਨਾਂ ਨੇ ਸੂਖਸ਼ਮ ਸਰੀਰ ਧਾਰਨ ਕਰਕੇ ਗੁਪਤ ਰਹਿਣਾ ਤੇ ਪ੍ਰਗਟ ਹੋਣਾ, ਵਿਦਿਆ ਦੇ ਅਵਤਾਰ ਨੇ, ਚਾਹੇ ਕਿਸੇ ਤਰੀਕੇ ਨਾਲ ਹੋਣ, ਚਾਹੇ ਕਿਸੇ ਦੇਸ਼ 'ਚ ਸ਼ੇਕਸਪੀਅਰ ਬਣ ਕੇ ਆਉਣ, ਚਾਹੇ ਕਿਤੇ ਕਾਲੀਦਾਸ ਬਣ ਕੇ ਆਉਣ, ਚਾਹੇ ਭਾਈ ਗੁਰਦਾਸ ਬਣ ਕੇ ਆਉਣ, ਆਉਣਾ ਹੀ ਆ। ਉਹਨਾਂ ਨੇ ਵਿਦਿਆ ਦੇ ਅਵਤਾਰ ਕਹਾਉਂਦੇ ਨੇ, ਕਾਰਕ ਨੇ। ਉਹਨਾਂ ਦਾ ਇੱਕ ਨੌਕਰ ਸੀ, ਉਹਦੇ ਤੇ ਬੜੇ ਪ੍ਰਸੰਨ, ਉਹਦੀ ਉਮਰ ਬਾਚੀ ਵੀ ਥੋੜ੍ਹੀ ਹੈ ਤੇ ਉਹਨਾਂ ਦੀ ਰਸਵਾਈ ਸੀ ਸਾਰੇ। ਕਹਿਣ ਲੱਗੇ ਵਰਮਾ ਜੀ ਤੇ ਉਮਰ ਇਹਦਾ ਕਾਲ ਦਾ ਲੇਖ ਮਿਟਾ ਦਿੱਤਾ। ਵਰਮਾ ਜੀ ਕੋਲ ਗਏ, ਕਹਿੰਦੇ